ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ, ਅਤੇ ਹੋਲੀ ਅਤੇ ਹੋਲੇ ਮੁਹੱਲੇ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਣ।
ਬਹੁਤ ਸ਼ੁਕਰੀਆ ਵਿਜੇ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਅਤੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਸਭ ਨੂੰ ਇਸ ਰਾਸ਼ਟਰੀ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
ਜੀ ਦੀਪਕ ਜੀ, ਹੁਣ ਖਬਰਾਂ ਦਾ ਸਿਲਸਿਲਾ ਸ਼ੁਰੂ ਕਰੀਏ। ਹੁਣ ਬਦਲੇ ਜਾਣਗੇ ਜਥੇਦਾਰ, ਮਤੇ ਹੋ ਗਏ ਨੇ ਪਾਸ, ਕੀ ਹੈ ਵੇਰਵਾ?
ਬਿਲਕੁਲ ਜੀ, ਖਾਲਸੇ ਦੀ ਜਨਮ ਭੂਮੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਪਾਵਨ ਤਿਉਹਾਰ 'ਤੇ ਸੰਗਤਾਂ ਵੱਡੀ ਗਿਣਤੀ 'ਚ ਪਹੁੰਚ ਰਹੀਆਂ ਨੇ, ਗੁਰੂ ਘਰ ਨਤਮਸਤਕ ਹੋ ਰਹੀਆਂ ਨੇ। ਕੱਲ੍ਹ ਨੂੰ ਮਹੱਲਾ ਸਜਣਾ ਹੈ, ਬਕਾਇਦਾ ਤੌਰ 'ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਆਪਣੇ ਕੌਤਕ ਦਿਖਾਉਣਗੀਆਂ। ਸੋ ਪਰ ਅੱਜ ਸਭ ਦੀਆਂ ਨਜ਼ਰਾਂ ਸੀਗੀਆਂ ਪੰਥਕ ਘੱਟ 'ਤੇ, ਜਿਹੜਾ ਦਮਦਮੀ ਟਕਸਾਲ ਵੱਲੋਂ ਬਾਬਾ ਹਰਨਾਮ ਸਿੰਘ ਧੂਮਾ ਹੋਰਾਂ ਵੱਲੋਂ ਸੱਦਿਆ ਗਿਆ ਸੀ।
ਜੀ
ਵੈਸੇ ਤਾਂ ਇਸ ਪੱਖੋਂ ਵੀ ਨਜ਼ਰ ਸੀਗੀ ਕਿ ਬਾਬਾ ਹਰਨਾਮ ਸਿੰਘ ਧੂਮਾ ਹੋਰੀ ਤਾਜ਼ਾ ਤਾਜ਼ਾ ਕੁੰਭ ਨਹਾ ਕੇ ਆਏ ਹੋਏ ਨੇ, ਮਹਾਰਾਸ਼ਟਰ 'ਚ ਬੀਜੇਪੀ ਲਈ ਚੋਣ ਪ੍ਰਚਾਰ ਕਰਕੇ ਆਏ ਹੋਏ ਨੇ, ਅਤੇ ਪਹਿਲਾਂ ਹੀ ਇਹ ਫਿਕਰ ਪੰਜਾਬ ਦੇ ਵਿੱਚ ਖੜ੍ਹੇ ਨੇ ਕਿ ਬੀਜੇਪੀ ਸਾਡੀਆਂ ਸੰਸਥਾਵਾਂ 'ਚ, ਧਾਰਮਿਕ ਜਥੇਬੰਦੀਆਂ 'ਚ ਕਿਸ ਤਰ੍ਹਾਂ ਦਾਖਲ ਹੋਣਾ ਚਾਹੁੰਦੀ ਆ, ਕਿ ਉਹ ਬਾਇਆ ਬਾਬਾ ਧੂਮਾ ਤਾਂ ਨਹੀਂ ਦਾਖਲ ਹੋ ਰਹੀ।
ਜੀ
ਕਿਉਂਕਿ ਅੱਜ ਜਿੱਥੇ ਵੱਖੋ ਵੱਖ ਸੰਪਰਦਾਵਾਂ, ਵੱਖੋ ਵੱਖ ਜਥੇਬੰਦੀਆਂ, ਵੱਖੋ ਵੱਖ ਸਿੱਖ ਵਿਦਵਾਨ, ਰਾਜਨੀਤਿਕ ਸਿੱਖ ਲੀਡਰ ਉਹ ਸਾਰੇ ਪਹੁੰਚੇ ਸੀ ਉੱਥੇ, ਹਰਿਆਣਾ ਗੁਰਦੁਆਰਾ ਕਮੇਟੀ ਵੀ ਹੈ ਨਾ, ਅਤੇ ਇਸੇ ਤਰ੍ਹਾਂ ਮਤਲਬ ਕਿ ਜੇ ਆਪਾਂ ਗੱਲ ਕਰੀਏ ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ, ਸੋ ਉਹ ਸਾਰੀਆਂ ਧਿਰਾਂ ਵੀ ਇੱਥੇ ਹਾਜ਼ਰ ਸੀਗੀਆਂ। ਉਹਨਾਂ ਦੇ ਰੂਪ 'ਚੋਂ ਵੀ ਦੇਖਿਆ ਜਾ ਰਿਹਾ ਸੀ ਕਿ ਬੀਜੇਪੀ ਦੇ ਇਹ 'ਚੋਂ ਵੀ ਝਲਕਾਰਾ ਮਿਲਦਾ ਹੈ ਨਾ। ਸੋ ਇਸ ਲਈ ਇਹ ਸਾਰੀ ਪ੍ਰਕਿਰਿਆ ਦੇ ਤਹਿਤ ਇਹ ਪਹਿਲੂ ਸੀਗਾ ਕਿ ਕਿਤਨਾ ਕਿਤੇ ਬੀਜੇਪੀ ਦਾ ਨਹੀਂ ਇਹਦੇ ਪਿੱਛੇ, ਪਰ ਜਦੋਂ ਇਹ ਸਵਾਲ ਉੱਭਰਦਾ ਤਾਂ ਇਹਨਾਂ ਹੀ ਧਿਰਾਂ 'ਚੋਂ ਜਵਾਬ ਆਉਂਦਾ ਕਿ ਭਾਈ ਜਿਹੜੀਆਂ ਧਿਰਾਂ ਇਹ ਸਵਾਲ ਜ਼ਿਆਦਾ ਖੜਾ ਕਰ ਰਹੀਆਂ ਉਹ ਤਾਂ ਲੰਮਾ ਸਮਾਂ ਗੱਠਜੋੜ 'ਚ ਰਹੀਆਂ ਬੀਜੇਪੀ ਨਾਲ।
ਜੀ
ਸੋ ਇਸ ਲਈ, ਕਿਉਂਕਿ ਜਿਵੇਂ ਹੁਣ ਐਂ ਤਾਂ ਦਾਦੂ ਵਾਲ ਹੋਰੀ ਵੀ ਆਏ ਹੋਏ ਸੀ, ਉਹਨਾਂ ਦੇ ਹਵਾਲੇ ਨਾਲ ਵੀ ਕਿ ਉਹ ਵੀ ਬੀਜੇਪੀ ਦੇ ਨੇੜੇ ਨੇ, ਹੈ ਨਾ, ਅਤੇ ਅਗਲੇ ਕਹਿੰਦੇ ਭਾਈ ਅਕਾਲੀ ਦਲ ਬਾਦਲ ਨਾਲ ਉਹ ਤਾਂ ਨਹੀਂ ਵੱਧ ਨੇੜੇ, ਉਹ ਤਾਂ ਗੱਠਜੋੜ 'ਚ ਰਹੇ ਨੇ, ਉਹ ਤਾਂ ਫੇਰ ਗੱਠਜੋੜ ਲਈ ਕਾਲੇ ਨੇ। ਇਸ ਲਈ ਇਹ ਵੀ ਇੱਕ ਪਹਿਲੂ ਰਿਹਾ, ਪਰ ਕੁਝ ਧਿਰਾਂ ਨੇ ਇਸ ਨੂੰ ਇਸ ਨੁਕਤੇ ਤੋਂ ਦੇਖਿਆ ਕਿ ਜਦੋਂ ਕੋਈ ਅਜਿਹਾ ਮਸਲਾ ਹੁੰਦਾ, ਖਾਸ ਕਰਕੇ ਜਦੋਂ ਬਾਹਰਲੇ ਸੂਬਿਆਂ 'ਚ ਕੋਈ ਸਿੱਖ ਭਾਈਚਾਰਾ ਵੱਸਦਾ ਤੇ ਉੱਥੇ ਉਹ ਕਿਸੇ ਪਾਰਟੀ ਨਾਲ ਜੇ ਜਾਂਦੇ ਵੀ ਨੇ ਤਾਂ ਉਹ ਵੱਖਰਾ ਪਹਿਲੂ ਆ, ਪਰ ਸਿੱਖ ਹੋਣ ਦੇ ਨਾਤੇ ਉਹ ਅਕਾਲ ਤਖ਼ਤ ਸਾਹਿਬ ਨੂੰ ਤਾਂ ਸਮਰਪਿਤ ਨੇ ਨਾ, ਉਸ ਨਾਤੇ ਉਹ ਸਵਾਲ ਕਰ ਸਕਦੇ ਨੇ। ਸੋ ਇਸ ਲਈ ਕਹਿੰਦੇ ਕਿ ਅੱਜ ਉਹ ਤਾਂ ਸਿੱਖੀ ਭਾਈਚਾਰੇ 'ਚੋਂ ਸਵਾਲ ਹੈ, ਇਹਦੇ ਲਈ ਪੰਥਕ ਇਕੱਠ ਹੈ ਜੀ। ਚਲੋ ਜਦੋਂ ਉਸ ਪਹਿਲੂ 'ਤੇ ਨਜ਼ਰ ਮਾਰੀ ਤਾਂ ਸਟੇਜ 'ਤੇ ਚੰਗੇ ਜਾਣੇ ਪਛਾਣੇ ਨਾਮ ਨਜ਼ਰ ਆਏ, ਪਰ ਪੰਡਾਲ 'ਚ ਗਿਣਤੀ ਬਹੁਤ ਘੱਟ ਲੱਭੀ। ਸੰਗਤ ਆ ਰਹੀ ਸੀ, ਜਾ ਰਹੀ ਸੀ, ਪਰ ਮਤੇ ਬੜੇ ਸਪਸ਼ਟ ਸੀ। ਇਕੱਠ ਘੱਟ ਸੀ ਪਰ ਮਤੇ ਬੜੇ ਸਪਸ਼ਟ ਸੀ। ਮਤਿਆਂ 'ਚ ਪਹਿਲਾ ਮਤਾ ਹੀ ਜਿਹੜਾ ਸਿੱਧਾ ਸੀ ਵਿਜੇ ਜੀ, ਉਹ ਸਿੱਧਾ ਸੀ। ਪਹਿਲਾ ਮਤਾ ਜਦੋਂ ਪੇਸ਼ ਕੀਤਾ ਗਿਆ ਕਿ ਨਿਯੁਕਤ ਕੀਤੇ ਗਏ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਬਾਬਾ ਟੇਕ ਸਿੰਘ ਧਨੌਲਾ ਹੋਰਾਂ ਦੀ ਨਿਯੁਕਤੀ ਰੱਦ, ਪਾਸ ਹੈ ਜੀ, ਪਾਸ ਹੈ ਕਹਿੰਦੇ ਜੀ, ਰੱਦ ਕੀਤੀ ਜਾਵੇ, ਇਹਦੀ ਅੱਜ ਮਤਾ ਪਾਸ ਕੀਤਾ ਗਿਆ। ਦੂਸਰਾ ਮਤਾ ਨਾਲੇ ਆ ਗਿਆ
ਜੀ,
ਗਿਆਨੀ ਰਘਵੀਰ ਸਿੰਘ, ਗਿਆਨੀ ਸੁਲਤਾਨ ਸਿੰਘ, ਗਿਆਨੀ ਹਰਪ੍ਰੀਤ ਸਿੰਘ, ਇਹਨਾਂ ਤਿੰਨਾਂ ਜਥੇਦਾਰਾਂ ਦੀ ਨਿਯੁਕਤੀ ਮੁੜ ਬਹਾਲ ਕੀਤੀ ਜਾਵੇ। ਇਹਨਾਂ ਨੂੰ ਜਿਹੜਾ ਹਟਾਇਆ ਗਿਆ ਸੀ ਇਹਨਾਂ ਦੀ ਬਹਾਲੀ ਕੀਤੀ ਜਾਵੇ। ਦੋ ਮਤੇ ਬਿਲਕੁਲ ਸਿੱਧੇ ਸਪਸ਼ਟ ਸੀ ਔਰ ਲਗਭਗ ਇਹ ਬਹੁ ਗਿਣਤੀ ਸਿੱਖ ਸੰਗਤ ਦੇ ਮਨ ਦੀ ਭਾਵ ਨੂੰ ਪ੍ਰਗਟਾਉਣ ਵਾਲੇ ਮਤੇ ਸੀਗੇ, ਹੈ ਨਾ। ਬੇਸ਼ੱਕ ਇਹਦੇ ਵਿੱਚੋਂ ਗਿਆਨੀ ਹਰਪ੍ਰੀਤ ਸਿੰਘ ਕਿਸੇ ਸਥਿਤੀ 'ਚ ਹੁਣ ਵਾਪਸ ਆਉਣ ਵਾਲੀ ਹਾਲਾਤ 'ਚ ਲੱਗਦਾ ਨਹੀਂ ਗਾ ਕਿ ਉਹ ਪਰਤਣਗੇ
ਜੀ।
ਹਾਂ, ਦੋ ਜਥੇਦਾਰ ਦੂਸਰੇ ਨੇ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਰਘਵੀਰ ਸਿੰਘ, ਉਹਨਾਂ ਦੇ ਹਵਾਲੇ ਨਾਲ ਆਪਾਂ ਕੱਲ ਵੀ ਗੱਲ ਕੀਤੀ ਹੈ ਕਿ ਇਹ ਗੱਲ ਤਾਂ ਬਾਦਲ ਦੇ ਘਰੇ ਵੀ ਇੱਕ ਵਾਰ ਤੁਰ ਲਈ। ਚਲੋ ਤੀਸਰਾ ਮਤ ਆਇਆ ਜੀ ਕਿ ਅੰਤਰਿਮ ਕਮੇਟੀ ਦੇ ਵਿੱਚ ਜਿਹੜੇ ਤਿੰਨ ਮੈਂਬਰਾਂ ਨੇ, ਜਦੋਂ ਐਸ ਜੀ ਪੀ ਸੀ ਦੀ ਅੰਤਰਿਮ ਕਮੇਟੀ ਦੀ ਬੈਠਕ ਹੋ ਰਹੀ ਸੀ, ਉਹਦੇ ਵਿੱਚ ਪੁਰਾਣੇ ਜਥੇਦਾਰਾਂ ਨੂੰ ਹਟਾਉਣ ਤੇ ਨਵੇਂ ਜਥੇਦਾਰਾਂ ਨੂੰ ਲਾਉਣ ਲਈ ਜਦੋਂ ਉੱਥੇ ਫੈਸਲਾ ਹੋ ਰਿਹਾ ਸੀ ਤਾਂ ਉਹਦਾ ਜਿਨ੍ਹਾਂ ਨੇ ਤਿੰਨ ਮੈਂਬਰਾਂ ਨੇ ਵਿਰੋਧ ਕੀਤਾ ਉਹਨਾਂ ਦੇ ਲਈ ਧੰਨਵਾਦ
ਜੀ।
ਬਾਕੀ 11 ਮੈਂਬਰਾਂ ਲਈ ਇਹ ਬੇਨਤੀ ਅਰਜੋਈ ਜੋਧੜੀ ਕਿ ਜੀ ਹੁਣ ਜਦੋਂ ਤੁਹਾਡੀ 17 ਤਰੀਕ ਨੂੰ ਬੈਠਕ ਹੋਵੇ ਤਾਂ ਆਪਣੇ ਪਿਛਲੇ ਲਏ ਫੈਸਲੇ ਬਦਲੋ, ਨਵੇਂ ਲਾਏ ਜਥੇਦਾਰਾਂ ਨੂੰ ਰੱਦ ਕਰੋ, ਪੁਰਾਣਿਆਂ ਨੂੰ ਬਹਾਲ ਕਰੋ। ਇਸ ਲਈ 11 ਮੈਂਬਰੀ ਕਮੇਟੀ ਨੂੰ ਇਹ ਬੇਨਤੀ ਕਰਨ ਵਾਲਾ ਮਤਾ ਲਿਆਂਦਾ ਜਾਂਦਾ। ਜੇ ਉਹ ਬੇਨਤੀ ਪ੍ਰਵਾਨ ਨਹੀਂ ਕਰਦੇ ਫਿਰ ਜੀ ਉਹਨਾਂ ਦਾ ਘਰਾਓ ਕੀਤਾ ਜਾਵੇ। ਮਤਲਬ ਬੇਨਤੀ ਦੇ ਨਾਲ ਧਮਕੀ ਬਰਾਬਰ ਸੀ, ਬਸ ਅਬਲੀਕ ਵਾਲੀ ਲੈਣੇ ਸੀ ਵਿਚਾਲੇ। ਸੋ ਇਸ ਲਈ ਇਹ ਵੀ ਮਤਾ ਪਾ। ਉਹ ਤੋਂ ਬਾਅਦ ਜੀ ਫਿਰ ਚੌਥਾ ਮਤਾ ਆਇਆ ਜਿਹੜਾ ਲੰਮੇ ਸਮੇਂ ਤੋਂ ਸਿੱਖ ਵਿਦਵਾਨ ਬੁੱਧੀਜੀਵੀ ਵਰਗ ਮੰਗ ਕਰਦਾ ਆ ਰਿਹਾ, ਜਿਹਦਾ ਕਈ ਵਾਰ ਖਰੜੇ ਦੇ ਰੂਪ ਚ ਵੀ ਤਿਆਰੀਆਂ ਵੀ ਹੋ ਰਹੀਆਂ ਕਿ ਭਾਈ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਤੇ ਸੇਵਾ ਮੁਕਤੀ, ਇਹਦੇ ਲਈ ਕੋਈ ਇੱਕ ਪਰਫੈਕਟ ਵਿਧੀ ਵਿਧਾਨ ਲਿਖਤੀ ਰੂਪ ਚ ਸਾਹਮਣੇ ਆਉਣਾ ਚਾਹੀਦਾ ਹੁਣ
ਜੀ,
ਤਾਂ ਕਿ ਉਹ ਦੁਵਿਧਾ ਮਾਨ ਦੇ ਸ਼ੰਕੇ ਸ਼ੋਭੇ ਨੇ ਜਿਹੜੇ ਐਸ ਜੀ ਪੀ ਸੀ ਇਹ ਮੰਨ ਲੈਂਦੀ ਹੈ ਕਿ ਜੀ ਜਦੋਂ ਤਾਂ ਲਿਆਉਂਦੇ ਨੇ ਤਾਂ ਤਾਂ ਜੀ ਮਤਲਬ ਸਾਡੇ ਤੁਸੀਂ ਆਕਾ ਹੋ ਜੀ, ਸਾਰਾ ਕੁਛ ਤੁਸੀਂ ਹੋ ਜੀ, ਤੁਹਾਡੀ ਅਗਵਾਈ 'ਚ ਹੈ ਜੀ ਕੌਮ ਸਾਰਾ ਕੁਛ, ਅਤੇ ਜਦੋਂ ਹਟਾਉਣੇ ਨੇ ਫਿਰ ਕਹਿਣ ਜਾਂਦੇ ਨੇ ਤੁਸੀਂ ਸਾਡੇ ਮੁਲਾਜ਼ਮ ਹੋ, ਤਨਖਾਹ 'ਤੇ ਰੱਖੇ ਹੋ, ਚਲੋ ਕਰ ਲਓ। ਸੋ ਜਿਹੜਾ ਆਹ ਵਿਵਹਾਰ ਹੈ ਕਿ ਇਹ ਖਤਮ ਹੋਣਾ ਚਾਹੀਦਾ, ਕੌਮ ਦੇ ਵਿੱਚ ਉਹਨਾਂ ਪ੍ਰਤੀ ਕਿਹੋ ਜਿਹਾ ਸਤਿਕਾਰ ਹੁੰਦਾ ਅਤੇ ਤੁਹਾਡਾ ਵਿਵਹਾਰ ਕਿਹੋ ਜਿਹਾ ਹੋ ਜਾਂਦਾ। ਸੋ ਇਸ ਲਈ ਇਹ ਵੀ ਮਤਾ ਲਿਆਂਦਾ ਕਿ ਉਸਨੂੰ ਪੂਰਨ ਰੂਪ ਦੇ ਵਿੱਚ ਤਿਆਰ ਕੀਤਾ ਜਾਵੇ ਅੱਖਾਂ। ਫਿਰ ਪੰਜਵਾਂ ਮਤਾ ਆਇਆ ਕਿ ਜਦੋਂ 28 ਤਰੀਕ ਨੂੰ ਬਜਟ ਇਜਲਾਸ ਹੋਵੇ, ਉਹ ਤੋਂ ਪਹਿਲਾਂ ਪਹਿਲਾਂ ਜਿੰਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਜਿਨ੍ਹਾਂ ਨੇ ਆਮ ਬਜਟ ਇਜਲਾਸ 'ਚ ਹਿੱਸਾ ਲੈਣਾ
ਜੀ,
ਉਹਨਾਂ ਨੂੰ ਆਪੋ ਆਪਣੇ ਹਲਕਿਆਂ 'ਚ ਜਾ ਕੇ ਮਿਲਿਆ ਜਾਵੇ ਅਤੇ ਉਹਨਾਂ ਨਾਲ ਇਹ ਰਾਬਤਾ ਕਾਇਮ ਕੀਤਾ ਜਾਵੇ ਕਿ ਭਾਈ ਤੁਸੀਂ ਕੌਮ ਦੀ ਸੰਗਤ ਦੀ ਆਵਾਜ਼ ਬਣ ਕੇ ਉੱਥੇ ਜਾਓਗੇ ਅਤੇ ਜੇਕਰ 17 ਤਰੀਕ ਨੂੰ ਕੁਝ ਨਾ ਹੋਇਆ ਤਾਂ 28 ਤਰੀਕ ਨੂੰ ਅਜਿਹੇ ਮਤੇ ਜੇ ਆਉਣ
ਜੀ
ਹੈ ਜੋ ਅੱਜ ਵਾਲੇ ਮਤਿਆਂ ਦੇ ਰੂਪ 'ਚ ਹੈਗੇ ਨੇ ਕਿ ਇਹਨਾਂ ਨੂੰ ਰੱਦ ਕਰੋ ਜੀ, ਨਵੇਂ ਲਾਓ ਜੀ, ਇਹਨਾਂ ਪੁਰਾਣਿਆਂ ਦੀ ਬਹਾਲੀ ਕਰੋ ਜੀ, ਤਾਂ ਫਿਰ ਕਹਿੰਦੇ ਉਹਦੇ ਵਿੱਚ ਤੁਸੀਂ ਹਾਮੀ ਭਰਨੀ ਹੈ, ਤੁਸੀਂ ਨਾਲ ਖੜਨਾ। ਤੇ ਇਸ ਲਈ ਕਹਿੰਦੇ ਆਪੋ ਆਪਣੇ ਹਲਕਿਆਂ 'ਚ ਜਾ ਕੇ ਹੁਣ SGPC ਆਪਾਂ ਕੱਲ ਹੀ ਗੱਲ ਕਰਕੇ ਹਟਿਆ ਕਿ ਬਜਟ ਇਜਲਾਸ ਚੁਣੌਤੀ ਬਣ ਸਕਦਾ ਬਾਦਲਾਂ ਲਈ। ਸੋ ਅੱਜ ਉਹ ਮਤਾ ਆਇਆ
ਜੀ
ਉਸੇ ਆਧਾਰ ਦੇ ਉੱਤੇ ਕਿ ਉੱਥੇ ਗਿਣਤੀ ਜਿੱਧਰ ਵੱਧ ਗਈ ਤਾਂ ਉੱਧਰਲਾ ਪਲੜਾ ਭਾਰੀ ਹੋ ਸਕਦਾ। ਸੋ ਇਹਦੇ ਵਿੱਚ ਵੀ ਉਸੇ ਤਰ੍ਹਾਂ ਦਾ ਵਤੀਰਾ ਸੀਗਾ ਮਤੇ ਦੇ ਵਿੱਚ ਕਿ ਭਾਈ ਪਹਿਲਾਂ ਬੇਨਤੀ ਕਰੋ SGPC ਮੈਂਬਰਾਂ ਨੂੰ, ਸਮਝਾਓ, ਬੁਝਾਓ, ਮਨਾਓ, ਜੇ ਨਹੀਂ ਮੰਨਦੇ ਫਿਰ ਹਰ ਪਿੰਡ ਦੇ ਵਿੱਚੋਂ ਸੰਗਤ ਉੱਠ ਕੇ ਆਵੇ ਤੇ 28 ਤਰੀਕ ਨੂੰ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਖੇਤਰ 'ਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਆਓ, ਇਕੱਤਰ ਹੋਈਏ, ਫਿਰ ਆਪਾਂ ਹੀ ਕਰ ਲਈਏ ਬੈਠਕ, ਹੋਣ ਦੋ ਬਜਟ ਇਜਲਾਸ, ਫਿਰ ਪਹੁੰਚੋ ਸੰਗਤ। ਸੋ ਇਹਦਾ ਮਤਲਬ ਇਹ ਵੀ ਹੋਕਾ ਦਿੱਤਾ ਗਿਆ। ਛੇਵਾਂ ਮਤਾ ਆਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਜੋ ਮਤਲਬ ਪ੍ਰਭੂ ਸੱਤਾ ਹੈਗੀ ਹੈ, ਜੋ ਉਹਦਾ ਰੁਤਬਾ ਹੈਗਾ, ਜੋ ਉਹਦੀ ਆਮਦ ਹੈਗੀ ਹੈ ਸਿੱਖ ਕੌਮ ਦੇ ਲਈ, ਉਸ ਦੀ ਬਹਾਲੀ ਦੇ ਲਈ ਬਕਾਇਦਾ ਤੌਰ 'ਤੇ ਸਾਰੀਆਂ ਧਿਰਾਂ ਮਿਲ ਕੇ ਚੱਲਣ ਅਤੇ ਉਹਦੀ ਅਗਵਾਈ ਬਾਬਾ ਹਰਨਾਮ ਸਿੰਘ ਖਾਲਸਾ, ਜਿਹਨਾਂ ਨੂੰ ਬਾਬਾ ਹਰਨਾਮ ਸਿੰਘ ਧੂਮਾ ਕਹਿੰਦੇ ਨੇ, ਉਹ ਕਰਨ
ਜੀ।
ਸੋ ਜੀ ਇਹ 6 ਮਤੇ ਸੀ ਅੱਜ ਜਿਨ੍ਹਾਂ ਨੇ ਕਾਫੀ ਕੁਛ ਸਪਸ਼ਟ ਕਰ ਦਿੱਤਾ ਕਿ ਇਹ ਮਤਿਆਂ ਦੇ ਰੂਪ 'ਚ ਤਾਂ ਅਗਲਿਆਂ ਨੇ ਨਵੇਂ ਜਥੇਦਾਰ ਹਟਾ ਤੇ, ਪੁਰਾਣੇ ਮੁੜ ਕੇ ਬਹਾਲ ਕਰ ਲਏ
ਜੀ,
ਪਰ ਹੁਣ ਇਹ ਲੈ ਦੇ ਕੇ ਫੈਸਲਾ ਜਿਹੜੀ ਤੇਰੇ ਕੋਲ ਹੈ ਸ਼੍ਰੋਮਣੀ ਕਮੇਟੀ ਦੀ, ਜਿਹਦੇ ਕੋਲ ਡੋਰ ਹੈ ਫੈਸਲਾ ਉਹਨਾਂ ਦੇ ਹੱਥਾਂ ਤੇ, ਉਹ ਡੋਰ ਅਜੇ ਸੁਖਬੀਰ ਸਿੰਘ ਬਾਦਲ ਕੋਲ। ਹੁਣ ਇਹ ਨਹੀਂ ਪਤਾ ਕਿੰਨੀ ਕੁ ਢਿੱਲੀ ਹੋਈ ਹੈ ਕਿਉਂਕਿ ਸੱਜਾ ਮੋਢਾ ਉਤਰਿਆ ਹੋਇਆ ਉਹਨਾਂ ਦਾ ਤੇ ਖੱਬੇ ਹੱਥ ਨਾਲ ਉਹ ਕਿੰਨੀ ਤਾਕਤ ਨਾਲ ਹੀ ਡੋਰ ਫੜ ਕੇ ਰੱਖਦੇ ਨੇ, ਇਹ ਉਦਣ 17 ਤਰੀਕ ਨੂੰ ਜਾਂ 28 ਤਰੀਕ ਨੂੰ ਪਤਾ ਲੱਗਣਾ
ਜੀ।
ਸੋ ਚੁਣੌਤੀ ਬਾਦਲ ਧਿਰ ਲਈ ਵੱਧ ਗਈ ਆ, ਬੇਸ਼ੱਕ ਉੱਥੇ ਇਕੱਠ ਘੱਟ ਸੀ ਪਰ ਕੁਝ ਧਿਰਾਂ ਦਾ ਇਹ ਮੰਨਣਾ ਹੈ ਕਿ ਜਿਹੜਾ ਨਰੇਟਿਵ ਸੰਗਤ ਦੇ ਇਕੱਲੇ ਇਕੱਲੇ ਦੇ ਮਨ 'ਚ ਹੋਵੇ, ਬਹੁ ਗਿਣਤੀ ਖਾਸ ਕਰ ਬਾਦਲ ਧਿਰ ਨਾਲ ਖੜੇ ਅਕਾਲੀ ਲੀਡਰਾਂ ਦੇ ਮਨ 'ਚ ਵੀ ਹੈ ਕਿ ਠੀਕ ਨਹੀਂ ਹੋਇਆ
ਜੀ,
ਉਸ ਸਮੇਂ ਦੌਰਾਨ ਜੇਕਰ ਸਮੂਹਕ ਕੋਈ ਮਤੇ ਦੇ ਰੂਪ 'ਚ ਗੱਲ ਸਾਹਮਣੇ ਆ ਜਾਵੇ ਕਈ ਵਾਰ ਉਹ ਫਿਰ ਚੱਲ ਜਾਂਦੀ ਹੁੰਦੀ ਹੈ। ਸੋ ਜੇਕਰ ਇਹ ਗੱਲ ਚੱਲ ਗਈ ਤਾਂ ਕਹਿੰਦੇ ਕਿ ਬਾਦਲ ਧਿਰ ਦੇ ਲਈ SGPC ਦੇ ਬਜਟ ਪਾਸ ਕਰਾਉਣਾ ਚੁਣੌਤੀ ਬਣ ਸਕਦਾ। ਸੋ ਉਹ ਜੇ ਚੁਣੌਤੀ ਬਣਿਆ ਤਾਂ ਜਥੇਦਾਰ ਵਾਲਾ ਮਸਲਾ ਵੀ ਪਲਟ ਸਕਦਾ। ਸੋ ਦੇਖਦੇ ਹਾਂ ਜੀ, ਇਹਨਾਂ ਨੇ ਤਾਂ ਅੱਜ ਜਥੇਦਾਰ ਬਹਾਲ ਕਰਤੇ ਹੈ ਨਾ, ਤੇ ਉਦਣ ਬਹਾਲ ਹੁੰਦੇ ਨੇ ਨਹੀਂ ਹੁੰਦੇ ਜਾਂ ਆਉਂਦੇ ਦਿਨਾਂ 'ਚ ਕੀ ਹੁੰਦਾ, ਖਾਸ ਕਰਕੇ ਕੱਲ੍ਹ ਦਾ ਮਹੱਲਾ ਤੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਜਿਹੜੇ ਨਵੇਂ ਨਿਯੁਕਤ ਕੀਤੇ ਨੇ, ਉਹ ਕਿਸ ਰੂਪ ਦੇ ਵਿੱਚ ਕੌਮ ਦੇ ਨਾਲ ਸੰਦੇਸ਼ ਦਿੰਦੇ ਨੇ, ਦੇ ਪਾਉਂਦੇ ਨੇ ਜਾਂ ਨਹੀਂ, ਜਾਂ ਉਹ 'ਚ ਵੀ ਸਮਾਂ ਤਬਦੀਲੀ ਹੁੰਦੀ ਹੈ, ਕੀ ਹੁੰਦਾ ਉਹਦੇ ਉੱਤੇ ਵੀ ਸਭ ਦੀਆਂ ਨਜ਼ਰ ਰਹਿਣੀ।
ਅਤੇ ਇਹ ਦੱਸਿਓ ਦੀਪਕ, ਜਿਹੜੀ 5 ਮੈਂਬਰੀ ਕਮੇਟੀ ਆ ਬਾਦਲ ਦਲ, ਉਹਨੂੰ ਅਦਾਲਤ ਦੇ ਵਿੱਚ ਟੱਕਰੇਗਾ ਜੀ ਹੁਣ?
ਹਾਂ ਬਿਲਕੁਲ ਜੀ, ਆਪਾਂ ਤਾਂ ਪਹਿਲਾਂ ਹੀ ਗੱਲ ਕਰਦੇ ਰਹੇ ਹਾਂ ਕਿ ਉਹ ਸਿੱਧੇ ਰੂਪ 'ਚ ਕਈ ਵਾਰ ਇਸ ਤਰ੍ਹਾਂ ਦੀਆਂ ਧਮਕੀਆਂ ਵਾਲਾ ਵਰਤਾਰਾ ਆਉਂਦਾ ਰਿਹਾ ਕਿ ਵੀ ਇਸ ਜੇ ਲੋੜ ਪਈ ਸੀ ਚੁਣੌਤੀ ਦੇਵਾਂਗੇ, ਸਾਡੇ ਕੋਲ ਸਿਧਾਂਤ ਹੈ, ਸਾਡੇ ਕੋਲ ਸੰਵਿਧਾਨ ਹੈ, ਸਾਡੇ ਕੋਲ ਦਫ਼ਤਰ ਹੈ, ਸਾਡੇ ਕੋਲ ਚੋਣ ਨਿਸ਼ਾਨ ਹੈ, ਸਾਡੀ ਰਜਿਸਟ੍ਰੇਸ਼ਨ ਨੂੰ ਖਤਰਾ, ਇਹ ਸਾਰੀ ਪ੍ਰਕਿਰਿਆਵਾਂ ਆਉਂਦੀਆਂ ਰਹੀਆਂ। ਤੇ ਵਿਜੇ ਜੀ, ਦਰਸ਼ਕਾਂ ਨੂੰ ਆਪਣੇ ਸਰੋਤਿਆਂ ਨੂੰ ਚੇਤੇ ਹੋਏਗਾ, ਮੈਂ ਉਸ ਦਿਨ ਵੀ ਗੱਲ ਕਰ ਰਿਹਾ ਸੀਗਾ ਕਿ ਇਹ ਹੇਰ ਫੇਰ ਕਰਨਗੇ 5 ਮੈਂਬਰੀ ਕਮੇਟੀ, ਜਿਹੜੀਆਂ ਪਰਚੀਆਂ ਛਪਾਏਗੀ, ਹੋ ਸਕਦਾ ਉੱਤੇ ਅਕਾਲੀ ਦਲ ਹੀ ਲਿਖੇ ਇਕੱਲਾ। ਤੇ ਅੱਜ ਬਾਦਲ ਧਿਰ ਦੇ ਹੀ ਕੁਝ ਲੀਡਰ ਉਹ ਪਰਚੀਆਂ ਮੀਡੀਆ 'ਚ ਦਿਖਾ ਰਹੇ ਸੀ, ਵੱਖੋ ਵੱਖ ਚੈਨਲਾਂ ਉੱਤੇ ਇੰਟਰਵਿਊਆਂ ਕਰਦੇ ਸੀ, ਆਹ ਦੇਖੋ ਜੀ ਇਹਨਾਂ ਨੇ ਪਰਚੀ ਛਪਾਈ ਆ, ਅਕਾਲੀ ਦਲ ਲਿਖਿਆ ਜੀ, ਅਸੀਂ ਇਹਨੂੰ ਅਦਾਲਤ 'ਚ ਟੱਕਰਾਂਗੇ ਜੀ, ਇਹ ਅਕਾਲੀ ਦਲ ਦਾ ਮਤਲਬ ਤਾਂ ਸ਼੍ਰੋਮਣੀ ਅਕਾਲੀ ਦਲ ਹੈ ਜੀ। ਆਪਾਂ ਪਹਿਲਾਂ ਹੀ ਕਹਿ ਰਹੇ ਸੀਗੇ ਸ਼੍ਰੋਮਣੀ ਅਕਾਲੀ ਦਲ ਲਿਖਣਗੇ ਫਿਰ ਉਹਨਾਂ ਦੀ ਚੁਣੌਤੀ ਵੱਧ ਸਕਦੀ ਹੈ, ਇਸ ਲਈ 1920 'ਚ ਅਸਲ 'ਚ ਅਕਾਲੀ ਦਲ ਸਥਾਪਿਤ ਹੋਇਆ ਸੀ। ਸ਼੍ਰੋਮਣੀ ਸ਼ਬਦ ਬਾਅਦ 'ਚੋਂ ਮੇਰਾ ਖਿਆਲ ਤਲਵੰਡੀ ਜਗਦੇਵ ਸਿੰਘ ਤਲਵੰਡੀ ਹੋਰਾਂ ਦੇ ਦੌਰ ਦੇ ਵਿੱਚ ਆ ਕੇ ਜੁੜਿਆ। ਸੋ ਇਸ ਲਈ ਉਹ ਪੁਰਾਣਾ ਜਦੋਂ ਅਕਾਲੀ ਦਲ ਸ਼ੁਰੂ ਹੋਇਆ ਸੀ ਉਸ ਨਾਂ ਨੂੰ ਲੈ ਕੇ ਇਹ 5 ਮੈਂਬਰੀ ਕਮੇਟੀ ਤੁਰਨ ਜਾ ਰਹੀ ਹੈ, ਅੱਜ ਉਹਦੀਆਂ ਪਰਚੀਆਂ ਦਿਖਾ ਰਹੀ ਸੀ, ਹੋ ਸਕਦਾ ਉਹ ਪ੍ਰੂਫ ਰੀਡਿੰਗ ਲਈ ਬਾਹਰ ਬੁਰਾਈਆਂ ਹੁਣ ਜਿਹੜੀ ਪ੍ਰੈਸ ਤੋਂ ਛਪ ਰਹੀਆਂ ਉੱਥੋਂ ਕਢਾ ਕਢੂ ਲਿਆਏ ਹੋਣ
ਜੀ।
ਸੋ ਇਹ ਵੀ ਸਵਾਲ ਖੜਾ ਕੀਤਾ ਬਾਦਲ ਧਿਰ ਦੇ ਨੁਮਾਇੰਦਿਆਂ ਨੇ ਕਿ ਦੇਖੋ ਜੀ ਇਹਦੇ ਪਰ ਨਾ ਤਾਂ ਖੰਡੇ ਦੇ ਨਿਸ਼ਾਨ ਲਾਏ ਆ, ਨਾ 5 ਮੈਂਬਰੀ ਕਮੇਟੀ ਜਾਂ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਕੋਈ ਗੱਲ ਕੀਤੀ ਹੈ, ਨਾ ਜੀ ਥੱਲੇ ਪ੍ਰਧਾਨ ਲਿਖਿਆ ਕਿ ਪ੍ਰਧਾਨ ਕੌਣ। ਮਤਲਬ ਉਹ ਭਾਈ ਪ੍ਰਧਾਨ ਚੁਣ ਲਈ ਉਹ ਤਾਂ ਭਰਤੀ ਹੋਣੀ ਆ ਕਿ ਅਕਾਲੀ ਦਲ ਦੀ ਭਰਤੀ ਹੋਊਗੀ ਨਵੇਂ ਸਿਰੋਂ, ਫਿਰ ਉਹਦੇ ਡੈਲੀਗੇਟ ਚੁਣੇ ਜਾਣਗੇ, ਡੈਲੀਗੇਟਾਂ ਦੇ ਵਿੱਚੋਂ ਇੱਕ ਟੀਮ ਚੁਣੀ ਜਾਊਗੀ, ਟੀਮ ਦੇ ਵਿੱਚੋਂ ਫਿਰ ਆਪਣਾ ਪ੍ਰਧਾਨ ਚੁਣਿਆ ਜਾਊਗਾ, ਫਿਰ ਨਵਾਂ ਅਕਾਲੀ ਦਲ ਸਰੂਪ ਚ ਆਊਗਾ। ਸੋ ਇਹ ਕੰਮ ਤਾਂ ਤੁਸੀਂ ਵੀ ਕਰਨਾ, ਤੁਸੀਂ ਵੀ ਮੈਂਬਰੀ ਭਰਤੀ ਇਸੇ ਲਈ ਕਰ ਰਹੇ ਹੋ
ਜੀ।
ਪਰ ਠੀਕ ਹੈ ਜੀ, ਅਗਲਿਆਂ ਦਾ ਸਵਾਲ ਹੈ ਤੇ ਅਗਲੇ ਕਹਿੰਦੇ ਜੀ ਇਹ ਅਸੀਂ ਇਹਨੂੰ ਅਦਾਲਤ ਟੱਕਰਾਂਗੇ। ਵੈਸੇ ਅੱਜ ਮੈਂ ਉਹਨਾਂ ਦੇ ਇੱਕ ਲੀਡਰ ਨੂੰ ਇਹ ਵੀ ਸੁਣ ਰਿਹਾ ਸੀ, ਉਹ ਕਹਿੰਦੇ ਜੀ ਜੋ ਮਰਜ਼ੀ ਕਰ ਲੈਣ, ਬ੍ਰਾਂਡ ਸੁਖਵੀਰ ਬਾਦਲ ਹੈ। ਸੋ ਮੈਨੂੰ ਅੱਜ ਪਤਾ ਲੱਗਾ ਕਿ ਜੀ ਕਿ ਪੰਥਕ ਧਿਰਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਹੁਣ ਬ੍ਰਾਂਡ ਦੇ ਸਹਾਰੇ ਚੱਲਦੀ ਹੈ, ਜਿਹਦੇ ਵਿੱਚ ਹਰ ਵਿਅਕਤੀ ਜਥੇਦਾਰ ਦੇ ਸ਼ਬਦ ਨਾਲ ਸੰਬੋਧਨ ਹੁੰਦਾ ਸੀ। ਅਕਾਲੀ ਲੀਡਰ ਹੋਣ ਦਾ ਮਤਲਬ ਜਥੇਦਾਰ ਸਾਹਿਬ, ਉਹ ਸ਼ਬਦ ਸੀ ਉਹਨਾਂ ਦੇ ਲਈ, ਉਹ ਰੁਤਬਾ ਸੀ ਉਹਨਾਂ ਦੇ ਲਈ। ਸੋ ਅੱਜ ਉਹ ਇੱਕ ਬ੍ਰਾਂਡ ਦੇ ਸਹਾਰੇ। ਸੋ ਜਨਾਬ ਸੁਖਵੀਰ ਬਾਦਲ ਤਾਂ ਖੁਦ ਹੀ ਕਹਿੰਦੇ ਰਹੇ ਨੇ ਕਿ ਮੈਂ ਤਾਂ ਕੰਪਨੀ ਵਾਂਗ ਚਲਾਉਣਾ, CEO ਹੈ, ਤੇ ਹੁਣ ਉਹਨਾਂ ਦੇ ਨਾਲ ਦੇ ਲੀਡਰ ਵੀ ਕਹਿਣ ਲੱਗੇ ਕਿ ਤਾਂ ਬ੍ਰਾਂਡ ਹੈ ਜੀ। ਸੋ ਬ੍ਰਾਂਡ ਲੋਕ ਹੋਇਆ ਕਰਦੇ ਨੇ, ਲੀਡਰ ਨਹੀਂ। ਸੋ ਇਸ ਲਈ ਉਹ ਕਿਹਨੂੰ ਬਣਾਉਣਾ ਬ੍ਰਾਂਡ, ਇਹ ਵੋਟਰਾਂ ਨਾਲ ਤੈਅ ਕਰਦਾ। ਜੇਕਰ ਮਤਲਬ ਕਿ ਕੋਈ ਮੱਛੀ ਸਮੁੰਦਰ ਚ ਤੈਰੇ ਤਾਂ ਉਹ ਜੇ ਬਾਹਰ ਨਿਕਲ ਕੇ ਰੇਤੇ ਚ ਆ ਡਿੱਗੇ ਤਾਂ ਫਿਰ ਸਾਹ ਨਹੀਂ ਲੈ ਸਕਦੀ, ਸਮੁੰਦਰ ਸਾਹਮਣੇ ਜਿੱਡਾ ਮਰਜ਼ੀ ਵੱਡਾ ਹੋਵੇ। ਸੋ ਇਹ ਵੋਟਰ ਹੀ ਸਮੁੰਦਰ ਨੇ ਲੀਡਰਾਂ ਦੇ
ਜੀ,
ਪਾਰਟੀਆਂ ਦੇ ਵੋਟਰ ਹੀ ਸਮੁੰਦਰ ਦਾ ਕੰਮ ਕਰਦੇ ਨੇ। ਜੇ ਹਾਂ ਚੰਦ ਬੰਦਿਆਂ ਚ ਘਿਰੇ ਰਹਿਣਾ ਤੇ ਉਹ ਕੋਲੀ ਚ ਪਾਣੀ ਵਾਲੀ ਮੱਛੀ ਬਣ ਕੇ ਤੈਰਨਾ, ਫਿਰ ਠੀਕ ਹੈ ਜੀ, ਉਹਨੇ ਕਾਲੇ ਦਾਲੇ ਹੈਗੇ ਨੇ ਸਲਾਹਕਾਰ, ਉਹ ਪਤਾ ਨੀ ਕੀ ਸਲਾਹ ਦੇਈ ਜਾਂਦੇ ਨੇ। ਇਸ ਲਈ ਸੋਚਣਾ ਪੈਣਾ ਸਾਨੂੰ ਕਿ ਅਸੀਂ ਕਿੱਥੇ ਸੀ, ਕਿੱਥੇ ਆ ਗਏ। ਸੋ ਇਹ ਟਕਰਾਅ ਤੇ ਦੂਸਰੇ ਪਾਸੇ ਆ ਜਥੇਦਾਰਾਂ ਵਾਲਾ ਮੁੱਦਾ, ਕਿਤੇ ਇਹ ਨਾ ਹੋਵੇ ਪੰਜ ਮੈਂਬਰੀ ਕਮੇਟੀ ਨੂੰ ਇਹ ਹੁਲਾਰਾ ਦੇ ਦੇਵੇ। ਮੈਨੂੰ ਜੋ ਪਤਾ ਲੱਗ ਰਿਹਾ ਕਿ ਪੰਜ ਮੈਂਬਰੀ ਕਮੇਟੀ ਨੇ ਤੈਅ ਕਰ ਲਿਆ ਕਿ ਅਸੀਂ ਪਰਚੀਆਂ ਦੇ ਉੱਤੇ ਅਕਾਲੀ ਦਲ ਹੀ ਲਿਖਾਂਗੇ। ਉਹਨਾਂ ਨੇ ਤੈਅ ਕਰ ਲਿਆ ਕਿ ਅਸੀਂ ਥੱਲੇ ਲਿਖਾਂਗੇ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਹੈ। ਉਹਦੇ ਥੱਲੇ ਬਾਅਦ ਚੋਂ ਦਫ਼ਤਰ ਦਾ ਤਾਂ ਪਤਾ ਹੋ ਸਕਦਾ, ਕੋਈ ਫੋਨ ਨੰਬਰ ਜਦੋਂ ਭਰਤੀ ਕਰਾਉਣ ਜਾਣ ਦਾ ਉੱਥੇ ਹੋਊਗਾ, ਉਹ ਸਾਰੀ ਪ੍ਰਕਿਰਿਆ। ਸੋ ਇਸ ਲਈ ਹੁਣ ਹੋ ਸਕਦਾ ਜੀ ਅਦਾਲਤ 'ਚ ਵੀ ਇਹ ਟਾਕਰੇ ਹੁੰਦੇ ਨਜ਼ਰ ਆਉਣ। ਇਹ ਪਹਿਲੂ ਕਿਤੇ ਉਸ ਕਤਾਹੀ ਵੱਲ ਨਾ ਲੈ ਜਾਵੇ ਜਿਵੇਂ ਜਥੇਦਾਰਾਂ ਦੀ ਤੈਨਾਤੀ ਵਾਲਾ ਮੁੱਦਾ ਪੰਜ ਮੈਂਬਰੀ ਕਮੇਟੀ ਨੂੰ ਆਕਸੀਜਨ ਦੇ ਰਿਹਾ, ਹੁਣ ਉਈ ਲੋਕਾਂ ਦੇ ਰੋਸੇ ਵਜੋਂ ਉੱਧਰ ਚਲੇ ਜਾਣਾ, ਤੇ ਜੇ ਧਿਰਾਂ ਅਦਾਲਤ ਚਲੀਆਂ ਕਿਤੇ ਇਹ ਨਾ ਹੋਵੇ ਕਿ ਜਾਣਗੀਆਂ ਆਪਣਾ ਦਫ਼ਤਰ ਬਚਾਉਣ, ਆਪਣਾ ਚੋਣ ਨਿਸ਼ਾਨ ਬਚਾਉਣ, ਤੇ ਹੋ ਜਾਵੇ ਉਲਟਾ ਜੀ ਲਿਆਓ ਜੀ ਕਿਹਦੇ ਕੋਲ MLA ਨੇ, ਤੇ ਉਹ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, 3 MLA ਆ ਜੀ ਅਕਾਲੀ ਦਲ ਦੇ, ਇੱਕ ਆਮ ਆਦਮੀ ਪਾਰਟੀ ਨਾਲ ਚਲਾ ਗਿਆ, ਅਯਾਲੀ ਸਾਈਡ ਤੇ ਖੜਾ ਸੀ, ਤੇ ਬਿਕਰਮ ਮਜੀਠੀਆ ਜੇ ਨਾਰਾਜ਼ ਹੈ, ਤੇ ਜੇ ਉਹ ਨਾਰਾਜ਼ਗੀ ਵੱਧ ਗਈ ਤਾਂ ਇਹਦਾ ਮਤਲਬ ਉਹਨਾਂ ਦੀ ਧਰਮ ਪਤਨੀ ਜਿਹੜੀ MLA ਆ ਉਹ ਵੀ ਬਾਹਰ ਹੈ, ਤੇ ਫਿਰ ਜੇ 3 ਦੇ 3 MLA ਅਕਾਲੀ ਦਲ ਕੋਲ ਨਾ ਹੋਏ
ਜੀ,
ਫਿਰ ਸਾਨੂੰ ਕਿਹਦੇ ਕੋਲ ਜਾਊਗਾ? ਇਹ ਵੀ ਕਿਤੇ ਜਾਣਗੇ ਹੋਰ ਮੁੱਦੇ ਲਈ ਤੇ ਗਵਾਹ ਕੁਛ ਹੋਰ ਨਾ ਪੈਣ, ਇਹ ਚੁਣੌਤੀਆਂ ਖੜੀਆਂ ਨੇ। ਸੋ ਸਲਾਹ ਕਰ ਲੈਣੀ ਚਾਹੀਦੀ ਹੈ ਆਪਣੇ ਚੰਗੇ ਵਕੀਲਾਂ ਨਾਲ।
ਦੀਪਕ ਜੀ, ਤੁਸੀਂ ਗੱਲ ਕੀਤੀ ਕਿ ਜਿਹੜੇ ਸਿਆਸਤਦਾਨ ਨੇ ਉਹਨਾਂ ਦਾ ਸਮੁੰਦਰ ਲੋਕ ਨੇ, ਅਤੇ ਜਿਵੇਂ ਬੜੀ ਵਧੀਆ ਮਿਸਾਲ ਹੈ ਉਹ ਕਿ ਸਮੁੰਦਰ ਤੋਂ ਬਾਹਰ ਆ ਕੇ ਮੱਛੀ, ਜੇ ਸਮੁੰਦਰ ਮੂਹਰੇ ਜਿੰਨਾ ਮਰਜ਼ੀ ਵੱਡਾ ਹੋਵੇ, ਰੇਤ 'ਤੇ ਪਈ ਮੱਛੀ ਸਰਵਾਈਵ ਨਹੀਂ ਕਰ ਸਕਦੀ। ਹੁਣ ਉਹਦੇ ਨਾਲ ਮੈਨੂੰ ਲੱਗਦਾ ਅਗਲੀ ਖਬਰ ਵੀ ਇਹ ਜੁੜਦੀ ਆ ਕਿ ਮੁੱਖ ਮੰਤਰੀ ਜਦੋਂ ਆਏ ਤਾਂ ਬੱਸ ਅੱਡੇ ਨੂੰ ਤਾਲਾ ਲੱਗ ਗਿਆ ਅਤੇ ਸੰਗਤ ਵੀ ਰੋਕ ਦਿੱਤੀ ਗਈ, ਕਿ ਇਹਦਾ ਕੀ ਵੇਰਵਾ ਜੀ?
ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆਪਣੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਹੋਰਾਂ ਨਾਲ ਮੱਥਾ ਟੇਕਣ ਗਏ ਸੀ, ਗੁਰੂ ਘਰ ਨਤਮਸਤਕ ਹੋਣ ਗਏ ਸੀ, ਬਕਾਇਦਾ ਰੁਮਾਲਾ ਸਾਹਿਬ ਲੈ ਕੇ ਦੇਖ ਕਰਾ ਕੇ ਉੱਥੇ ਮੱਥਾ ਟੇਕ ਕੇ ਆਏ ਨੇ। ਉੱਥੇ ਮਤਲਬ ਵੈਸੇ ਤਾਂ ਉਹ ਤਿਆਰ ਹੁੰਦੀ ਆ ਉਹਨਾਂ ਕੋਲ ਸੋਸ਼ਲ ਮੀਡੀਆ ਵਾਲੀ ਟੀਮ, ਕਿਉਂਕਿ ਨਰਿੰਦਰ ਮੋਦੀ ਵਾਲਾ ਫਾਰਮੂਲਾ ਇਹਨਾਂ ਕੋਲ ਵੀ ਹੈਗਾ, ਅਤੇ ਉਹ ਥੋੜ੍ਹਾ ਜਿਹਾ ਸੰਗਤਾਂ ਨੂੰ ਜਦੋਂ ਮਿਲਣ ਲੱਗ ਪਏ ਤਾਂ ਵਿੱਚੋਂ ਇੱਕ ਬੀਬੀ ਨੇ ਬਾਂਹ ਫੜ ਕੇ ਕਿਹਾ ਕਿ ਭਾਈ ਇਸ ਗੁਰੂ ਘਰ ਆਇਆ ਕੋਈ ਮਤ ਲੈ ਕੇ ਜਾਈ, ਘੱਟੋ ਘੱਟ ਕਿਸਾਨਾਂ ਦਾ ਮਸਲਾ ਹੀ ਹੱਲ ਕਰਦੇ। ਉਹ ਵੀਡੀਓ ਖਾਸੀ ਚੱਲ ਰਹੀ ਹੈ ਹੁਣ ਸੋਸ਼ਲ ਮੀਡੀਆ 'ਤੇ, ਅਤੇ ਮੁੱਖ ਮੰਤਰੀ ਸਾਹਿਬ ਨੂੰ ਜਿੱਦਾਂ ਹੀ ਇਹ ਗੱਲ ਕਹੀ ਬੀਬੀ ਨੇ ਕਿ ਭਾਈ ਮਤ ਲੈ ਕੇ ਜਾਈ, ਘੱਟੋ ਘੱਟ ਕਿਸਾਨਾਂ ਦਾ ਮਸਲਾ ਹੀ ਸੁਣ ਲੈ, ਅਤੇ ਜਦੋਂ ਮੁੱਖ ਮੰਤਰੀ ਸਾਹਿਬ ਨੇ ਮੂੰਹ ਫੇਰ ਲਿਆ ਉਸ ਬੀਬੀ ਤੋਂ ਕਿ ਲੈ ਵੀ ਇਹ ਤਾਂ ਮੇਰੇ ਪਾਉਣ ਵਾਲਾ ਸੀਨ ਤਾਂ ਹੈ ਨਹੀਂ ਗਾ, ਪਰ ਕਿਸੇ ਹੋਰ ਨੇ ਬਣਾ ਕੇ ਸੀਨ ਪਾ ਤਾ। ਚਲੋ, ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਕਿ ਬੱਸ ਅੱਡੇ ਨੂੰ ਤਾਲਾ ਅਤੇ ਸੰਗਤ ਨੂੰ ਰੋਕਣਾ, ਇਹ 3 ਘਟਨਾਵਾਂ ਨੇ।
ਅੱਛਾ ਜੀ।
ਪਹਿਲੀ ਘਟਨਾ, ਕੱਲ੍ਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਵੇਂ ਬਣੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਝੋਰੀ ਜਦੋਂ ਮੱਥਾ ਟੇਕਣ ਲਈ ਆਏ ਤਾਂ ਭਰਿਆ ਦਿਨ ਸੀ, ਮੇਲਾ ਹੋਲੇ ਮਹੱਲੇ ਦਾ ਤਿਉਹਾਰ ਹੈ ਤੇ ਸੰਗਤਾਂ ਕਤਾਰਾ ਬੱਧੀ ਲੱਖਾਂ ਦੀ ਗਿਣਤੀ 'ਚ ਆਉਂਦੀਆਂ ਨੇ। ਸੋ ਉਸ ਦੌਰਾਨ ਕੁਲਦੀਪ ਸਿੰਘ ਗੜਗਾਝੋਰਾ ਨੂੰ ਗੁਰੂ ਘਰ ਮੱਥਾ ਟਿਕਾਉਣ ਦੀ ਪ੍ਰਕਿਰਿਆ 'ਚ ਸ਼੍ਰੋਮਣੀ ਕਮੇਟੀ, ਉਹਨਾਂ ਦੀ ਟਾਸਕ ਫੋਰਸ ਤੇ ਬਾਹਰ ਤਖ਼ਤ ਸਾਹਿਬ ਦੇ ਬਾਹਰ ਪੰਜਾਬ ਪੁਲਿਸ, ਮਤਲਬ ਇਸ ਕਦਰ ਖਾਲੀ ਕਰਾਇਆ ਗਿਆ ਕਿ ਕਿਤੇ ਕੋਈ ਸੰਗਤ ਚੋਂ ਸਵਾਲ ਨਾ ਹੋ ਜਾਵੇ। ਸੰਗਤ ਨੂੰ ਰੋਕ ਕੇ ਹੈਂ ਤਾਂ ਜਥੇਦਾਰ ਸਾਹਿਬ ਨੂੰ ਮੱਥਾ ਟਿਕਾਇਆ, ਲਗਭਗ ਤਖ਼ਤ ਸਾਹਿਬ ਦਾ ਅੰਦਰਲਾ ਵਿਹੜਾ ਸਾਰਾ ਖਾਲੀ ਕਰਾ ਲਿਆ ਸੀ। ਉਹ ਤੋਂ ਬਾਅਦ ਕੱਲ ਸ਼ਾਮ ਨੂੰ ਮੁੱਖ ਮੰਤਰੀ ਸਾਹਿਬ ਪਟਿਆਲੇ ਦੇ ਖੇਤਰ 'ਚ ਕਿਸੇ ਨਿੱਜੀ ਪ੍ਰੋਗਰਾਮ 'ਚ ਹਿੱਸਾ ਲੈਣ ਗਏ ਸੀ
ਜੀ,
ਅਤੇ ਜਨਾਬ ਨੇ ਜਦੋਂ ਮੁੜਨਾ ਸੀ ਤਾਂ ਜੀ ਪੁਲਿਸ ਨੇ ਨਵੇਂ ਬੱਸ ਅੱਡੇ ਦੇ ਉੱਤੇ ਕਿ ਜੀ ਇੱਥੋਂ ਮੁੱਖ ਮੰਤਰੀ ਸਾਹਿਬ ਦਾ ਕਾਫਲਾ ਲੰਘਣਾ, ਕੋਈ ਬੱਸ ਨਾ ਬਾਹਰ ਅੰਦਰ ਆ ਜਾਵੇ, ਪਟਿਆਲੇ ਦੇ ਬੱਸ ਅੱਡੇ ਨੂੰ ਇਹ ਤਾਲਾ ਲਾਤਾ। ਅੰਦਰ ਦੀਆਂ ਸਵਾਰੀਆਂ ਅੰਦਰ ਨੂੜੀਆਂ ਰਹਿ ਗਈਆਂ, ਬੱਸਾਂ ਤਾਂ ਬੱਸਾਂ ਬੰਦੇ ਨੂੜੇ ਰਹਿ ਗਏ, ਬਾਹਰ ਦੇ ਬਾਹਰ ਕੋਈ ਕਹਿੰਦਾ ਸਾਡੀ ਬੁਕਿੰਗ ਹੈ ਜੀ, ਬੱਸ ਨਿਕਲ ਜਾਣੀ ਹੈ ਕਾਊਂਟਰ ਤੋਂ, ਉਹ ਤੁਰ ਪੂਗੀ ਜਾ, ਕਿੱਥੇ ਕੋਈ ਸੁਣਦਾ ਜਨਾਬ। 5 ਮਿੰਟ 10 ਮਿੰਟ ਜਦੋਂ 15 ਮਿੰਟ ਹੋਏ ਤੇ ਜਿਹੜੇ ਬਾਹਰ ਸੀ ਉਹ ਸੜਕ ਤੇ ਆ ਕੇ ਬੈਠ ਗਏ ਕਿ ਲੰਘਾ ਲਓ ਫਿਰ ਕਾਫਲਾ, ਅਸੀਂ ਇੱਥੇ ਬੈਠੇ ਹਾਂ
ਜੀ।
ਟੈਚੀਆਂ ਬੈਗ ਲੈ ਕੇ ਲੋਕ ਉੱਥੇ ਬੈਠ ਗਏ, ਫਿਰ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ, ਫਿਰ ਗੇਟ ਖੁੱਲਿਆ ਤੇ ਇੱਕ ਪਾਸੇ ਰੂਟ ਵੀ ਲੰਘ ਗਿਆ। ਸੋ ਮਤਲਬ ਇਹ VIP ਪਣਾ
ਜੀ।
ਤੇ ਅੱਜ ਜਦੋਂ ਮੁੱਖ ਮੰਤਰੀ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਗਏ, 25 ਮਿੰਟ ਸੰਗਤ ਨੂੰ ਰੋਕਿਆ ਗਿਆ। 25 ਮਿੰਟ ਇਹ ਉਹ ਨੇ ਜਿਹੜੇ ਕਹਿੰਦੇ ਸੀ ਅਸੀਂ ਆਮ ਆ, ਲੋਕਾਂ ਚੋਂ ਆ, ਮਾਸਟਰ ਦਾ ਮੁੰਡਾ, ਪਿੰਡ ਚ ਰਹਿਣਾ, ਹੈ ਨਾ, ਉਹ ਸਾਰੇ ਬੰਦੇ ਵੀ ਹੁਣ ਇੰਨੇ VIP ਹੋ ਗਏ। ਮੈਂ ਨੀ ਕਹਿੰਦਾ ਕਿ ਮੁੱਖ ਮੰਤਰੀ ਸਾਹਿਬ ਆਰਡਰ ਦਿੰਦੇ ਆ, ਉਹ ਹੁਕਮ ਨਹੀਂ ਦਿੰਦੇ ਕਿ ਕਿਸੇ ਨੂੰ ਰੋਕੋ
ਜੀ,
ਪਰ ਪੁਲਿਸ ਆਪਣੇ ਆਪ ਕਰਦੀ ਹੈ। ਤੇ ਇਹ ਤਾਂ ਪਤਾ ਹੀ ਹੈ ਨਾ ਮੁੱਖ ਮੰਤਰੀ ਸਾਹਿਬ ਨੂੰ ਕਿ ਪਹਿਲੇ ਮੁੱਖ ਮੰਤਰੀ ਜਦੋਂ ਜਾਂਦੇ ਸੀ ਆਹ ਕੁਛ ਹੁੰਦਾ ਸੀ, ਫਿਰ ਤੁਸੀਂ ਇਹ ਆਰਡਰ ਤਾਂ ਦੇ ਸਕਦੇ ਹੋ ਨਾ ਕਿ ਨਾ ਕਿਸੇ ਨੂੰ ਰੋਕਿਓ। ਤੁਹਾਨੂੰ ਦਿਖਦਾ ਰਿਹਾ ਨਾ ਕਿ ਬਾਕੀ ਸੰਗਤ ਰੋਕੀ ਹੋਈ ਹੈ, ਤੁਹਾਨੂੰ ਇਕੱਲਿਆਂ ਨੂੰ ਲੈ ਕੇ ਜਾਇਆ ਜਾ ਰਿਹਾ ਇੱਕ ਵਿਚਾਲੇ ਗੇਟ ਚੋਂ ਸਪੈਸ਼ਲ। ਹਾਂ, ਉਹਨਾਂ ਕੁ ਸੀਨ ਕੀਤਾ ਕਿ ਜਦੋਂ ਦਰਬਾਰ ਸਾਹਿਬ ਦੇ ਅੰਦਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਲੱਗੇ ਤਾਂ ਇਹਨਾਂ ਤੋਂ ਪਹਿਲਾਂ ਜਿਹੜੇ 5-4 ਲੰਘ ਗਏ ਸੀ ਉਹਨਾਂ ਨੂੰ ਫਟਾਫਟ ਕੱਢਣ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਨਾਲ ਸਿਕਿਉਰਿਟੀ ਵਾਲਿਆਂ ਨੇ, ਉਹਨਾਂ ਨੂੰ ਜ਼ਰੂਰ ਰੋਕਿਆ ਮੁੱਖ ਮੰਤਰੀ ਸਾਹਿਬ ਨੇ ਕਿ ਨਹੀਂ ਇਹਨਾਂ ਨੂੰ ਮੱਥਾ ਟੇਕਣ ਦਿਓ। ਸੋ ਇਹ ਜੇ ਇਹ ਜੈਸਚਰ ਤੁਹਾਡੇ 'ਚ ਅਜੇ ਵੀ ਹੈਗਾ ਤਾਂ ਥੋੜ੍ਹਾ ਜਿਹਾ ਹੋਰ ਪਿਛਾਂ ਵਿੱਚ ਦੇਖਣਾ ਸੀਗਾ ਕਿ ਬਾਈ ਮੇਰੇ ਤੋਂ ਪਹਿਲਾਂ ਕਿੰਨੇ ਸਵੇਰ ਦੇ ਕਤਾਰ 'ਚ ਖੜੇ ਨੇ, ਸੋ ਉਹਨਾਂ ਨੂੰ ਤੁਸੀਂ 25 ਮਿੰਟ ਕਿਸੇ ਨੂੰ ਧੁੱਪੇ ਤੇ ਕਿਸੇ ਨੂੰ ਬਾਹਰ ਖੜਾਈ ਰੱਖਿਆ। ਇਹ ਜਨਾਬ ਨਾ ਤਾਂ ਕੌਮ ਦੇ ਜਥੇਦਾਰ ਨੂੰ ਸ਼ੋਭਦਾ ਤੇ ਨਾ ਪੰਜਾਬ ਦੇ ਰਾਜਨੀਤਿਕ ਤੌਰ 'ਤੇ ਮੁਖੀ ਨੂੰ ਸ਼ੋਭਦਾ। ਸੋ ਇਸ ਲਈ ਗੁਰੂ ਘਰ ਜਾ ਕੇ ਤਾਂ VIP ਪਣਾ ਛੱਡ ਦਿਆ ਕਰੋ ਜਾਂ ਭੈ ਮੁਕਤ ਹੋ ਜਾਇਆ ਕਰੋ, ਤੇ ਜੇ ਡਰ ਲੱਗਦਾ ਫਿਰ ਮੁਰਗੀ ਖਾਨੇ ਖੁੱਲ ਸਕਦੇ ਆ ਜਨਾਬ।
ਦੀਪਕ ਜੀ ਦੱਸਿਓ, ਪੰਜਾਬ ਦੇ ਜਿਹੜੇ ਸਰਕਾਰੀ ਡਿਪੂ ਨੇ ਉੱਥੋਂ ਜਿਨ੍ਹਾਂ ਨੇ ਰਾਸ਼ਨ ਲੈਣਾ ਉਹਨਾਂ ਵਾਸਤੇ ਕੋਈ ਨਵੀਂ ਸ਼ਰਤ ਲਿਆਂਦੀ ਗਈ ਹੈ ਜੀ?
ਹਾਂ ਬਿਲਕੁਲ ਜੀ, ਮਤਲਬ ਕਿ EKYC ਕਰਾਉਣ ਦਾ ਹੁਕਮ ਦੇ ਦਿੱਤਾ ਗਿਆ ਉਹਨਾਂ ਨੂੰ।
ਉਹ ਕੀ ਹੁੰਦਾ?
31 ਮਾਰਚ ਤੋਂ ਪਹਿਲਾਂ ਪਹਿਲਾਂ EKYC ਕਰਾ ਲਓ, ਨਹੀਂ ਰਾਸ਼ਨ ਬੰਦ ਹੋ ਜਾਊਗਾ।
EKYC ਕੀ ਹੁੰਦਾ?
ਇਹ ਬਸ ਕੁਛ ਨੀ ਜੀ, ਕਿ ਜਿਵੇਂ ਆਪਣੇ ਖਾਤੇ ਲਈ ਹੁੰਦੀ ਹੈ ਇੱਥੇ।
ਅੱਛਾ, ਇੱਥੇ
3 ਸਾਲ ਬਾਅਦ ਖਾਤਿਆਂ ਦੀ ਆ ਜਾਂਦੀ ਹੈ। EKYC ਕਰੋ ਜੀ, ਮਤਲਬ ਜਿਹੜੇ ਤੁਸੀਂ ਆਪਣੇ ਡਾਕੂਮੈਂਟ ਦਿੱਤੇ ਹੋਏ ਨੇ ਉਹ ਤੁਹਾਡੇ ਹੀ ਨੇ, ਦੁਬਾਰਾ ਚੈੱਕ ਕਰੋ।
ਓ ਅੱਛਾ, ਰੀਵੈਰੀਫਿਕੇਸ਼ਨ।
ਇਸ ਲਈ ਉਹ ਸਾਰੀ ਨਵੇਂ ਸਿਰੇ ਤੋਂ, ਹਾਂ ਨਵੇਂ ਸਿਰੇ ਤੋਂ ਆਪਣੇ ਜਮ੍ਹਾਂ ਕਰਾਓ। ਐਡਰੈਸ ਪਤਾ ਉਹੀ ਹੈ ਕਿ ਬਦਲ ਗਿਆ ਜਾਂ ਕੁਛ ਕੀ ਹੈ, ਓਨੇ ਹੀ ਜੀ ਨੇ ਜਾਂ ਘੱਟ ਗਏ ਵੱਧ ਗਏ ਕੁਛ ਉਸ। ਇਸ ਲਈ ਸਾਰੇ ਅਸਲ ਦੇ ਵਿੱਚ ਵਿਜੇ ਜੀ ਸਿੱਧਾ ਜਿਹਾ ਕੰਮ ਹੈ ਕਿ ਸਰਕਾਰਾਂ ਤੁਹਾਨੂੰ ਕੋਈ ਨਾ ਕੋਈ ਕੰਮ ਲਾਈ ਰੱਖਣਾ ਚਾਹੁੰਦੀਆਂ ਹੁੰਦੀਆਂ, ਇਹ ਸਾਰੇ ਪਹਿਲੂ ਉਹਦੇ ਵਿੱਚੋਂ ਆਉਂਦੇ ਨੇ। ਸੋ ਸਭ ਨੂੰ ਪਤਾ ਹੈ ਕਿ ਜੇ ਹੁਣ EKYC ਰਾਸ਼ਨ ਜਿੱਥੋਂ ਰਾਸ਼ਨ ਲੈਂਦਾ ਜਿਹੜੇ ਡਿਪੂ ਤੋਂ ਉੱਥੋਂ ਹੀ ਹੋਣੀ ਆ, ਤਾਂ ਭਾਈ EKYC ਨਾਲੋਂ ਪਹਿਲਾਂ ਡਿਪੂ ਵਾਲੇ ਨੂੰ ਪਤਾ ਕਿ ਕਿਹੜਾ ਅਸਲੀ ਹੈ ਤੇ ਕਿਹੜਾ ਨਕਲੀ ਹੈ।
ਰਾਈਟ,
ਤੇ ਜਿਹੜੇ ਅਸਲੀ ਲੈਂਦੇ ਨੇ ਵਿਚਾਰੇ ਉਹ ਤਾਂ ਫਿਰ ਲਾਈਨ 'ਚ ਲੱਗ ਕੇ ਕਰਾਉਣਗੇ, ਤੇ ਜਿਹੜੇ ਜਿਹਨਾਂ ਦੇ ਨਕਲੀ ਨੇ ਉਹਨਾਂ ਦੇ ਫਿਰ ਆਪ ਹੀ ਡਿਪੂ ਵਾਲੇ ਨੇ ਕੁੰਡੀ ਲਾ ਕੇ ਅੰਦਰੇ ਕਰ ਲੈਣੇ ਨੇ, ਤੇ ਉਹ ਤਾਂ ਫਿਰ ਨਹੀਂ ਰੁਕਣੇ
ਜੀ।
ਉਹ ਮਤਲਬ ਜਦੋਂ ਨੋਟਬੰਦੀ ਹੋਈ ਤਾਂ ਜਿਹਨਾਂ ਦੇ 1 ਨੰਬਰ ਵਾਲੇ ਸੀ ਉਹ ਤਾਂ ਲਾਈਨ 'ਚ ਲੱਗੇ ਸੀ, ਤੇ ਜਿਹਨਾਂ ਦੇ 2 ਨੰਬਰ ਵਾਲੇ ਸੀ ਉਹਨਾਂ ਦੇ ਘਰੇ ਜਾ ਕੇ ਬਦਲੇ ਨੇ ਬੈਂਕ ਵਾਲੇ ਨੇ, ਸਭ ਨੂੰ ਪਤਾ
ਜੀ।
ਸੋ ਇਸ ਲਈ ਇਹ ਉਹੀ ਜਿਹੀ EKYC ਹੈ। ਚਲੋ ਲੋਕਾਂ ਨੂੰ ਕੰਮ ਲਾਇਆ ਤੇ 31 ਮਾਰਚ ਤੋਂ ਪਹਿਲਾਂ ਪਹਿਲਾਂ ਭਾਈ ਜਿਹੜੇ ਰਾਸ਼ਨ ਲੈਂਦੇ ਨੇ ਸਰਕਾਰੀ ਡਿਪੂਆਂ ਤੋਂ ਨਹੀਂ ਬੰਦ ਹੋ ਜਾਏਗਾ। ਵੈਸੇ ਤਾਂ ਸਰਕਾਰਾਂ ਬਹੁਤ ਯੋਜਨਾਵਾਂ ਲਿਆਉਂਦੀ ਰਹੀ ਹੈ, ਕਦੇ ਘਰੇ ਫੜਾ ਕੇ ਆਵਾਂਗੇ ਜੀ, ਕਦੇ ਆਟਾ ਬਣਾ ਕੇ ਲੈ ਕੇ ਆਵਾਂਗੇ ਜੀ, ਕਦੇ ਆਹ ਕਰਕੇ ਬਹੁਤ ਕੁਛ ਹੋਇਆ ਸੀਗਾ। ਉਹ ਸਿਰੇ ਨਹੀਂ ਚੜੀਆਂ ਗੱਲਾਂ, ਡਿਪੂ ਵਾਲਿਆਂ ਨੇ ਆਪਣੀ ਹੜਤਾਲ ਕੀਤੀ, ਹੈ ਦਿੱਲੀ ਤੋਂ ਲਿਆ ਕੇ ਕੰਪਨੀਆਂ ਇੱਥੇ ਬਿਠਾਈਆਂ ਸੀ ਜਿਹੜੀਆਂ ਮੈਨੇਜ ਕਰ ਰਹੀਆਂ ਸੀ ਸਾਰਾ ਕੁਛ, ਉਹਨਾਂ ਨੇ ਅੱਡ ਆਪਣਾ ਹਿਸਾਬ ਕਿਤਾਬ ਸੈੱਟ ਕਰਨਾ ਸੀ, ਉਹ ਪ੍ਰਕਿਰਿਆ ਤਾਂ ਰੁਕ ਗਈ। ਪਰ ਹੁਣ ਪੰਜਾਬ ਦੀ ਜਨਤਾ ਨੂੰ ਨਵਾਂ ਕੰਮ ਲਾਇਆ ਕਿ 31 ਮਾਰਚ ਤੋਂ ਪਹਿਲਾਂ ਪਹਿਲਾਂ ਭਾਈ ਡਿਪੂ ਤੋਂ ਰਾਸ਼ਨ ਤਾਂ ਮਿਲੂਗਾ ਜੇ ਤੁਹਾਡੀ EKYC ਡਿਪੂ ਵਾਲੀ ਹੋ ਜਾਏਗੀ। ਉਹਦੇ ਲਈ ਜੇ ਹੁਣ ਤੁਹਾਨੂੰ ਆਪਣਾ ਰਾਸ਼ਨ ਕਾਰਡ, ਵੋਟਰ ਕਾਰਡ, ਆਧਾਰ ਕਾਰਡ ਸਰਪੰਚ ਤੋਂ ਲਿਖਾਉਣਾ, ਲੰਬੜਦਾਰ ਤੋਂ ਕਹਾਉਣਾ, ਇਹੋ ਜਿਹਾ ਕੁਛ, ਇਹ ਸਾਰੀਆਂ ਪ੍ਰਕਿਰਿਆਵਾਂ ਜੋ ਹੋਣਗੀਆਂ ਪੂਰੀਆਂ ਕਰਨੀਆਂ ਪੈਣਗੀਆਂ।
ਦੀਪਕ ਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਅਗਲੇ ਹਫ਼ਤੇ ਫੇਰ ਗੱਲ ਕਰਦੇ ਹਾਂ ਸੋਮਵਾਰ ਨੂੰ। ਤੁਹਾਡਾ ਵੀਕਐਂਡ ਖੁਸ਼ਗਵਾਰ ਰਹੇ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ।
ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ।
ਮਿਹਰਬਾਨੀ।